गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है, जिसका सिरलेख है, दो रोमन सवाणियां रब दियां बचियां विचों वड्डी मिलेनिया दे कुछाल। वड्डी मिलेनिया दा नाम उस रोशनी नाल चमकिया है, जिहड़ी जद कोई अपने आप नूं रब दा सारा होके रवे उस विचों फुट फुट निकलती है। ईसाई रोम दा ए एक रूह ओ वड्डा दिव्य धन सी, जिहड़ा बुद्ध पूज सनातनी रोम दा कदी ना पूरा होण वाला काटा सी। उहदा प्यो 341 ईस्वी विच एक सूबे दा गवर्नर सी। इह जम्मी स्पेन विच सी, जिथे उहदी बड़ी जायदाद सी। छोटी उम्र विच इहदा विआह हो गया सी, पर विआह ते ग्रहस दे करटियां ने उहदे अंदर बली रब दी प्यार दी अग नूं हिसा यानी बुझा नहीं सन सके। उह विआही होई भी अपने पति प्यार ते बच्चियां दी लाड मुरादां करदी होई भी अपने अंदर मन विच सब थी उपराम ते उदास रहिंदी सी। एक घटना होई, उहदा पति ते दो पुत्तर 21 साल चल बसे ते उह इस ठोकर नूं खा के रब वली टठी। हे रब्बा, अपनी सेवा ला। मिलेनिया दी उम्र इस वेले 22 साल दी सी ते एक लड़का उस पास अपने ग्रही जीवन दियां खुशियां दी यादाश सी। पब्लिकोला इस बच्चे दा नाम सी ते बड़ा सोहना गुरमुख सुशील ते चंगा सी। इहदी विद्या दा प्रबंध मां ने बड़ा अच्छा कर दिता। अपने भाईचारे विचों एक रिश्तेदार जिहड़ा रोम दा गवर्नर सी उहदे सपुरद कीता। होर चंगे चंगे लोकां दी सूंपड़ी कीती, अपनियां जागीरां जायदादां दा पूरा पूरा निक्का निक्का बड़ी गौ नाल सारा प्रबंध कीता। अपनी सारी जायदाद बच्चे नूं दित्ती ते उस बच्चे पास उहदे प्यो वलों भी बड़ी जायदाद सी। रोम दी इह पहली सुहाणी सी जिस पूरब वल पैलेस्टाइन दी यात्रा दा इरादा कीता। पहलां उस मिस्र जाण दा ते बियाबाना विच रहिंदे साधां दे दर्शनां दी चाहना कीती। 382 ईस्वी विच मिलेनिया ने रोम छड्डिया। सारे ना सिर्फ हैरान सन, पर उहनूं इस पागलपन ते तंग तुरश होए सन कि क्यों अपनी मलूक जान खतरे विच सुट रही है। दुनिया सदा अपनी दानाई विच इंजी रही ते इंजी रह सी। हाए, ए ना हो जावे, ओ ना हो जावे, इंज हो सी ते किंज हो सी। ए नहीं चाहते सन कि मिलेनिया त्याग वैराग्य दे राह पवे। गल ए सी, सेंट जरोम ने कुछ काल बाद पौला ते मिलेनिया दा इउं जिक्र कीता है, जे यहूदी ते बुद्ध पूज इन्हां सुआणिया दी जिंदगी उपर हरफ रखण तां कुछ मैने हन, ते नाले जे उन्हां लोकां नूं जे कोई खुश करे तद कोई कार होई। जिन्हां नूं भाई ईसा खुद नहीं खुश कर सकिया, उन्हां इन्हां सुआणियां उन्हां दी गल मन के खुश कीता। पर अफसोस कि ईसाई इन्हां सुआणियां उपर हरफ रखदे हन ते अपने पड़ोसी दी अख विच इक तीला वेखदे हन ते अपनी अख विच शैतीर इन्हां नूं नहीं दिसदा। जे मिलेनिया ते पाला होर रोमन सुआणियां वांग अपनियां जायदादां अपने शरीरक सुखां ते भोग रसां ते अधर्मी गल्लां विच खर्च कर दिंदियां, हमामां विच जांदियां जिथे शेरां थी आदमी खवा के तमाशे हुंदे ते लोकी हसदे खेडदे हन, उत्थे जांदियां अपना रंडेपा भोग बिलास विच गुजारदियां, तद तां भावें इह लोकी उहनां नूं तद वी पारसा ते पवित्र सुआणियां कह ही देंदे, पर हुण जद वो अपने रब दे प्यार विच वैराग्य त्याग दा जीवन मोटा सोटा पा भुखे प्यासे रह अथरुआं नाल सेड़ सेड़ दम बदम रब दी याद विच लगियां हन, तद उन्हां नूं अहंकारी कहा जा रहा है। इस मिलेनिया दा जीवन एक बल्दी मिशाल वांग सी, सारे रोम विच एक सी। सब भगतां दियां अखां उठ के इहनूं देखदियां सन। सेंट जरोम, सेंट अगस्टीन ते सेंट पॉलिनस आदि दी जिन्हां नूं मित्रता प्राप्त सी, ਉਹ ਕੋਈ ਸੁਆਣੀ ਸੀ ਤੇ ਇਹ ਸਾਰੇ ਜਗਤ ਵਿਖਿਆਤ ਸਾਧ ਇਸ ਸੁਆਣੀ ਦੀ ਪ੍ਰਸ਼ੰਸਾ ਕਰਦੇ ਸਨ। ਚੌਥੀ ਸਦੀ ਈਸਵੀ ਵਿੱਚ ਇਹ ਅਦੁੱਤੀ ਸੀ, ਭਾਵੇਂ ਸਾਰੇ ਉਹਦੀ ਸਿਫਤ ਕਰਦੇ ਸਨ, ਪਰ ਮਿਲੇਨੀਆ ਇਸ ਸ਼ਾਬਾਸ਼ ਨਾਲ ਕਿਸੇ ਤਰ੍ਹਾਂ ਵਿਗੜੀ ਨਹੀਂ ਸੀ। ਉਹਨੂੰ ਸਦਾ ਪਾ ਕੇ ਉਮਾਏ ਦੇ ਲਫ਼ਜ਼ ਯਾਦ ਸਨ ਤੇ ਉਸ ਆਪਣੀ ਸੁਰਤ ਉੱਥੇ ਰੱਖੀ ਹੋਈ ਸੀ। ਉਮਾਏ ਆਪਣੇ ਫਕੀਰ ਚੇਲਿਆਂ ਨੂੰ ਕਹਿੰਦਾ ਹੁੰਦਾ ਸੀ, ਭਰਾਵੋ, ਜਿਹੜਾ ਆਦਮੀ ਆਪਣੇ ਸਭ ਥੀ ਅੰਦਰਲੇ ਦਿਲ ਦੀ ਇਕੱਲੀ ਗੁਫਾ ਵਿੱਚ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ, ਆ ਇਕੱਲੀ ਥਾਂ, ਇੱਥੇ ਮੈਂ ਤੇ ਰੱਬ ਦੋਵੇਂ ਇਕੱਲੇ, ਉਸ ਬੰਦੇ ਨੂੰ ਸੱਚਾ ਸੁੱਖ ਕਦੀ ਨਸੀਬ ਨਹੀਂ ਹੋ ਸਕਦਾ। ਹਾਂਜੀ, ਫਿਰ ਦੁਹਰਾ ਦੇਈਏ, ਉਮਾਏ ਆਪਣੇ ਫਕੀਰ ਚੇਲਿਆਂ ਨੂੰ ਕਹਿੰਦਾ ਹੁੰਦਾ ਸੀ, ਭਰਾਵੋ, ਜਿਹੜਾ ਆਦਮੀ ਆਪਣੇ ਸਭ ਥੀ ਅੰਦਰਲੇ ਦਿਲ ਦੀ ਇਕੱਲੀ ਗੁਫਾ ਵਿੱਚ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ, ਆ ਇਕੱਲੀ ਥਾਂ, ਇੱਥੇ ਮੈਂ ਤੇ ਰੱਬ ਦੋਵੇਂ ਇਕੱਲੇ, ਉਸ ਬੰਦੇ ਨੂੰ ਸੱਚਾ ਸੁੱਖ ਕਦੀ ਨਸੀਬ ਨਹੀਂ ਹੋ ਸਕਦਾ। ਇਹ ਸਬਕ ਮਿਲੇਨੀਆ ਨੇ ਮਿਸਰ ਵਿੱਚ ਹੀ ਪੜ੍ਹਿਆ ਸੀ, ਜਿੱਥੇ ਉਹ ਇੱਕ ਸਾਲ ਰਹੀ ਸੀ। ਜਦੋਂ ਰੋਮ ਨੂੰ ਛੱਡ ਕੇ ਮਿਸਰ ਪਹੁੰਚੀ ਤਦ ਉਸ ਤਲਾਸ਼ ਕੀਤੀ ਕਿ ਕਿਹੜੇ ਸਾਧ ਪਾਸ ਜਾਵੇ। ਸਭ ਥੀ ਚੰਗਾ ਸਾਧ ਉਸ ਵੇਲੇ ਸੈਂਟ ਈਸੀਡੋਰ ਸੀ, ਉਹ ਉਸ ਪਾਸ ਚਲੀ ਗਈ। ਈਸੀਡੋਰ ਆਪਣੀ ਅਹਿਲ ਜਵਾਨੀ ਥੀ ਇਸ ਬੀਆਬਾਨ ਦੇ ਇਕਾਂਤ ਵਿੱਚ ਰੱਬ ਦੇ ਪਾਸੇ ਲੱਗਾ ਹੋਇਆ ਸੀ ਤੇ ਇਉਂ ਉਸ ਆਪਣੇ ਮਨ ਤੇ ਫਤਿਹ ਪਾਈ ਸੀ ਕਿ ਇੱਕ ਮਨੁੱਖ ਨਹੀਂ ਸੀ ਦਿਸਦਾ, ਨਿਰੋਲ ਦੇਵਤਾ ਹੋ ਚੁੱਕਾ ਸੀ। ਇਸ ਨੂੰ ਇੱਕ ਵਾਰੀ ਇਹਦੇ ਦਰਸ਼ਨ ਕਰਾਉਣ ਲਈ ਸੈਂਟ ਅਥਾਨੇਸੀਅਸ ਰੋਮ ਲੈ ਗਿਆ ਸੀ ਤੇ ਇਹਦੇ ਦਰਸ਼ਨ ਕਰਦਿਆਂ ਹੀ ਇੱਕ ਲਹਿਰ ਰੋਮ ਵਿੱਚ ਉੱਠ ਪਈ ਸੀ ਕਿ ਵਾਹ, ਤਪ ਕਰਨਾ ਇਸ ਮਹਾਂਪੁਰਖ ਦਾ। ਸਾਰਿਆਂ ਨੂੰ ਜੋਸ਼ ਆਇਆ ਕਿ ਅਸੀਂ ਵੀ ਐਸੇ ਹੋਈਏ। ਕਈ ਘਰਾਂ ਨੂੰ ਛੱਡ ਕੇ ਬਿਆਬਾਨਾਂ ਨੂੰ ਟੁਰ ਗਏ ਸਨ। ਉਹਦੀ ਨਿਮਰਤਾ, ਨਰਮੀ, ਹਲੀਮੀ, ਨੇਕੀ, ਸਤੋ ਗੁਣੀ ਸ਼ਾਂਤੀ, ਦੈਵੀ ਗੁਣਾਂ ਤੇ ਚਮਕਾਂ ਦਾ ਉਹ ਅਕਹਿ ਪ੍ਰਭਾਵ ਸਾਰੇ ਰੋਮ ਤੇ ਪਿਆ ਸੀ ਤੇ ਮਿਸਰ ਵਿੱਚ ਨਾ ਸਿਰਫ ਈਸਾਈ ਆਪ ਦੀ ਇੱਜ਼ਤ ਕਰਦੇ ਸਨ ਪਰ ਬੁੱਤ ਪੂਜ ਸਨਾਤਨੀ ਵੀ ਮੱਥਾ ਟੇਕਦੇ ਸਨ। ਉਹਦੇ ਪਰਛਾਵੇਂ ਨੂੰ ਸਭ ਪ੍ਰਣਾਮ ਕਰਦੇ ਸਨ। ਉਹਦੀ ਸੁਰਤ ਸਦਾ ਸਾਈ ਵਿੱਚ ਲੱਗੀ ਰਹਿੰਦੀ ਸੀ। ਅਰਦਾਸ ਵੇਲੇ ਹੀ ਨਹੀਂ, ਹਰ ਵੇਲੇ ਸੀ ਸੁੱਖ ਵਿੱਚ ਡੁੱਬੀ ਰਹਿੰਦੀ ਸੀ। ਕਈ ਵਾਰੀ ਰੋਟੀ ਖਾਂਦੇ ਦੀ ਗਰਾਈ ਹੱਥ ਵਿੱਚੋਂ ਡਿੱਗ ਪੈਂਦੀ ਸੀ, ਨੈਣ ਮੁੰਝ ਜਾਂਦੇ ਸਨ, ਯੋਗ ਸੁੱਖ ਦੇ ਚਮਕ ਦੇ ਟੇਪੇ ਅਥਰੂਆਂ ਦੇ ਛਮ ਛਮ ਗਿਰਨ ਲੱਗ ਜਾਂਦੇ ਸਨ, ਚਿਹਰਾ ਅਕਹਿ ਚਮਕ ਮਾਰਨ ਲੱਗ ਜਾਂਦਾ ਸੀ। ਤੇ ਜੇ ਕੋਈ ਪੁੱਛਦਾ ਸੀ ਇਹ ਅਥਰੂ ਕਿਉਂ ਆਏ ਹਨ ਤਦ ਈਸੀਡੋਰ ਕਹਿੰਦਾ ਸੀ, ਹਾਏ, ਹੁਣ ਤੱਕ ਮੈਨੂੰ ਅੰਨ ਦੀ ਲੋੜ ਹੈ, ਕੀ ਸਵਰਗ ਦੀਆਂ ਅਰਸ਼ੀ ਖੁਸ਼ੀਆਂ ਦੀਆਂ ਦਾਤਾਂ ਉੱਪਰ ਨਿਰਾ ਮੈਂ ਹਾਲੇ ਨਹੀਂ ਜੀ ਸਕਦਾ, ਕਿੰਨੀ ਬਦਕਿਸਮਤੀ ਹੈ। ਮਿਲੇਨੀਆ ਜਾਂ ਈਸੀਡੋਰ ਦਾ ਸਤਸੰਗ ਕਰਦੀ ਸੀ ਜਾਂ ਇੱਕ ਹੋਰ ਅੰਨਾ ਫਕੀਰ ਸੀ ਉਸ ਪਾਸ ਜਾਂਦੀ ਸੀ। ਇਸ ਅੰਨੇ ਫਕੀਰ ਨੂੰ ਸਾਰੀ ਅੰਜੀਲ ਜ਼ਬਾਨੀ ਕੰਡ ਸੀ ਤੇ ਬੜਾ ਗਿਆਨੀ ਅਰਥ ਕਰਨ ਵਾਲਾ ਸੀ। ਇੱਕ ਵਾਰੀ ਐਂਟੋਨੀ ਵੀ ਜਦ ਅਲੈਗਜ਼ੈਂਡਰਾ ਵਿੱਚ ਆਇਆ ਤਦ ਉਸ ਪਾਸ ਗਿਆ ਸੀ ਤੇ ਇਸ ਪਾਸੋਂ ਪੁੱਛਿਆ ਸੀ, ਸੁਣਾਓ, ਨੈਣਾ ਦਾ ਨਾ ਹੋਣਾ ਕੁਛ ਦੁੱਖ ਤਾਂ ਪ੍ਰਤੀਤ ਨਹੀਂ ਹੁੰਦਾ? ਪਰ ਅੰਨੇ ਫਕੀਰ ਨੇ ਕਿਹਾ ਸੀ, ਭਾਈ, ਹੁੰਦਾ ਤਾਂ ਜ਼ਰੂਰ ਹੈ। ਤਦ ਐਂਟੋਨੀ ਨੇ ਕਿਹਾ, ਉਹ ਭਰਾਵੋ, ਉਸ ਚੀਜ਼ ਦਾ ਕੀ ਗਮ ਖਾਣਾ ਤੇ ਉਹਦੇ ਨਾ ਹੋਣ ਦਾ ਕੀ ਅਫਸੋਸ ਕਰਨਾ ਜਿਹੜੀ ਚੀਜ਼ ਮੱਖੀਆਂ ਤੇ ਪਿਸੂਆਂ ਕੋਲ ਵੀ ਹੈ। ਸਗੋਂ ਖੁਸ਼ ਹੋ ਕਿ ਬਾਹਰਲੇ ਦਰਵਾਜ਼ੇ ਬੰਦ ਹਨ ਤੇ ਅੰਦਰਲੇ ਕਪਾਟ ਖੁੱਲ੍ਹੇ ਹਨ। ਤੇ ਨਾਲੇ ਉਹ ਇੱਕ ਕੁਆਰੀ ਸੁਆਣੀ ਅਲੈਗਜ਼ੈਂਡਰਾ ਜਿਹੜੀ ਸਦਾ ਇੱਕ ਗੁਫਾ ਵਿੱਚ ਬੰਦ ਰਹਿੰਦੀ ਸੀ ਨੂੰ ਮਿਲਣ ਜਾਂਦੀ ਆਉਂਦੀ ਸੀ, ਪਰ ਉਸ ਕਦੀ ਆਪਣੀ ਗੁਫਾ ਦਾ ਕਵਾੜ ਨਹੀਂ ਸੀ ਖੋਲ੍ਹਿਆ, ਬਾਹਰੋਂ ਹੀ ਗੱਲਬਾਤ ਆਉਂਦੀ ਸੀ। ਮਿਲੇਨੀਆ ਉਸ ਬਾਬਤ ਕਹਿੰਦੀ ਹੈ, ਮੈਂ ਉਸ ਮੁਬਾਰਕ ਸੁਆਣੀ ਦਾ ਦਰਸ਼ਨ ਨਹੀਂ ਕਰ ਸਕੀ। ਮੈਂ ਇੱਕ ਵਾਰੀ ਆਪ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਉਸ ਲਈ ਮੁਮਕਿਨ ਸੀ ਕਿ ਉਹ ਇੰਨੀ ਇਕਾਂਤ ਵਿੱਚ ਜਿੱਥੇ ਆਦਮੀ ਦੀ ਵੱਸੋ ਹੀ ਨਹੀਂ ਪਹੁੰਚ ਸਕਦੀ ਰਹਿ ਸਕਦੀ ਹੈ ਤੇ ਇਤਨੇ ਘੋਰ ਇਕੱਲ ਵਿੱਚ ਉਹ ਆਲਸ ਸੁਰਤ ਦੇ ਥੱਲੇ ਚੱਲੇ ਜਾਣ ਆਦਿ ਨਾਲ ਜੰਗ ਇਕੱਲੇ ਹੀ ਕਰ ਸਕਦੀ ਹੈ। ਤੇ ਆਪ ਨੇ ਸਾਦਗੀ ਨਾਲ ਉੱਤਰ ਦਿੱਤਾ, ਮੈਂ ਦੱਸ ਨਹੀਂ ਸਕਦੀ, ਆਪ ਨੂੰ ਜ਼ਿਆਦਾ ਪਤਾ ਹੋਣਾ ਹੈ। ਇੰਨਾ ਹੈ ਕਿ ਮੈਂ ਅਰਦਾਸ, ਕੀਰਤਨ ਅਤੇ ਪਾਠ ਵਿੱਚ ਸਵੇਰੇ ਥੀ ਦੁਪਹਿਰ ਤੱਕ ਆਪਣਾ ਵਕਤ ਖਰਚ ਕਰਦੀ ਹਾਂ ਅਤੇ ਬਾਕੀ ਦਾ ਦਿਨ ਮਹਾਤਮਾਵਾਂ ਦੇ ਜੀਵਨ ਚਰਿੱਤਰ ਅਤੇ ਉਹਨਾਂ ਦੀ ਕਮਾਈ ਦਾ ਧਿਆਨ ਕਰਦੀ ਹਾਂ। ਸ਼ਾਮ ਨੂੰ ਆਪਣਾ ਭੋਰਾ ਟੁੱਕੜ ਖਾਂਦੀ ਹਾਂ ਅਤੇ ਰਾਤ ਦੇ ਬਹੁਤ ਸਾਰੇ ਘੰਟੇ ਮੈਂ ਸ਼ਬਦ ਪੜ੍ਹਨ ਵਿੱਚ ਗੁਜ਼ਾਰਦੀ ਹਾਂ। ਇਉਂ ਵਕਤ ਲੰਘ ਰਿਹਾ ਹੈ ਅਤੇ ਰੱਬ ਦੀ ਮਿਹਰ ਦੀ ਉਡੀਕਵਾਨ ਹਾਂ ਅਤੇ ਚਾਹ ਵਿੱਚ ਹਾਂ ਕਿ ਕਦ ਉਸ ਪਾਸ ਅਪਣਾਂਗੀ। ਅਤੇ ਮੈਂ ਫਿਰ ਪੁੱਛਿਆ, ਹੇ ਰੱਬ ਜੀ ਦੀ ਪਵਿੱਤਰ ਗੁਲਾਮ, ਆਦਮੀਆਂ ਥੀ ਇੰਨਾ ਵੈਰਾਗੀ ਕੀ ਕੂੰ ਆਇਆ ਅਤੇ ਇਸ ਕਬਰ ਜਿਹੀ ਗੁਫਾ ਵਿੱਚ ਆਪ ਕਿੰਝ ਜਾਣ ਲੇਟੇ ਹੋ? ਅਤੇ ਮੁਬਾਰਕ ਅਲੈਗਜ਼ੈਂਡਰਾ ਨੇ ਉੱਤਰ ਦਿੱਤਾ, ਭੈਣੇ, ਇੱਕ ਨੌਜਵਾਨ ਮੈਨੂੰ ਆਪਣੇ ਅੰਦਰਲੇ ਰੂਹ ਨਾਲ ਅੱਤ ਦਾ ਪਿਆਰ ਕਰਨ ਲੱਗ ਗਿਆ ਸੀ ਅਤੇ ਉਹਦਾ ਇਹ ਮੋਹ ਵੇਖ ਕੇ ਅਤੇ ਇਹ ਸਮਝ ਕੇ ਕਿ ਮੈਂ ਰੱਬ ਦੇ ਰੂਪ ਇਸ ਨੌਜਵਾਨ ਨੂੰ ਕਿਉਂ ਰੱਬ ਦੇ ਰਾਥੀ ਅੱਡ ਕਿਸੇ ਰਾਹ ਪਾਉਣ ਦਾ ਕਾਰਨ ਹੋਵਾਂ, ਮੈਂ ਇੱਥੇ ਆ ਗਈ ਹਾਂ। ਇਸੀਡੋਰ ਮੈਲੇਨੀਆ ਦੇ ਰੂਹ ਨੂੰ ਬੜਾ ਚੰਗਾ ਜਾਣਦਾ ਸੀ ਅਤੇ ਉਹ ਆਪ ਉਸ ਨਾਲ ਹੋ ਨਿਤਰਿਆ ਅਤੇ ਬਿਆਬਾਨ ਦੀ ਯਾਤਰਾ ਲੈ ਗਿਆ। ਉੱਥੇ ਯਾਤਰੂਆਂ ਦੇ ਘਰ ਨਾਮੀ ਥਾਂ ਵਿੱਚ ਉਹ 6 ਮਹੀਨੇ ਰਹੀ ਅਤੇ ਵੇਖਦੀ ਸੀ ਕਿ ਕਿਸ ਤਰ੍ਹਾਂ ਸਾਧਾਂ ਦੇ ਸਰੀਰ ਤਪੱਸਿਆ ਅਤੇ ਸਾਧਨਾ ਨਾਲ ਰੱਬ ਦੇ ਮੰਦਰ ਬਣ ਚੁੱਕੇ ਸਨ। ਮਿਲੇਨੀਆ ਨੇ ਬਜ਼ੁਰਗ ਪਿਤਾ ਪਾਂਬੋ ਬਾਬਤ ਇਸੀਡੋਰ ਥੀ ਸੁਣਿਆ ਹੋਇਆ ਸੀ ਅਤੇ ਉਹਦੇ ਦਿਲ ਵਿੱਚ ਉਹਨੂੰ ਮਿਲਣ ਦੀ ਬੜੀ ਉਤਕਟ ਕਾਂਖਾ ਸੀ। ਪਾਂਬੋ ਐਂਟਨੀ ਦੇ ਇਸ ਉਪਦੇਸ਼ ਪਰ ਕਟੀਬੱਧ ਸੀ। ਆਪਣੀ ਗੱਲ ਕਿ ਮੈਂ ਠੀਕ ਇਨਸਾਫ਼ ਕੀਤਾ ਹੈ ਅਤੇ ਕਦੀ ਹੱਠ ਨਹੀਂ ਕਰਨਾ, ਇਨਸਾਫ਼ ਕਠਨ ਹੈ ਅਤੇ ਜ਼ਬਾਨ ਨੂੰ ਕਾਬੂ ਰੱਖਣਾ। ਮਿਲੇਨੀਆ ਆਪਣਾ ਪਾਂਬੋ ਦੇ ਯਾਤਰੇ ਬਾਬਤ ਇਉਂ ਲਿਖਦੀ ਹੈ, ਇਸੀਡੋਰ ਰੱਬ ਦਾ ਬੰਦਾ ਮੈਨੂੰ ਪਾਂਬੋ ਪਾਸ ਲੈ ਗਿਆ। ਪਾਂਬੋ ਬੈਠਾ ਖਜੂਰ ਦੇ ਪੱਤਿਆਂ ਦੀ ਚਟਾਈ ਬੁਣ ਰਿਹਾ ਸੀ ਅਤੇ ਆਪਣੇ ਧਿਆਨ ਲੱਗਾ ਹੋਇਆ ਸੀ। ਮੈਂ 300 ਪਾਊਂਡ ਵਜ਼ਨੀ ਚਾਂਦੀ ਦੇ ਬਰਤਨ ਜਿਹੜੇ ਰੋਮ ਥੀ ਨਾਲ ਲਿਆਈ ਸਾਂ ਉਹਦੇ ਕੋਲ ਰਖਵਾ ਦਿੱਤੇ ਅਤੇ ਨਮਸਕਾਰ ਕੀਤੀ ਅਤੇ ਅਰਦਾਸ ਕੀਤੀ ਕਿ ਉਹ ਮੇਰੇ ਇਸ ਨਿਮਾਣੇ ਤੋਹਫ਼ੇ ਨੂੰ ਕਬੂਲ ਕਰੇ ਅਤੇ ਮੰਦਰਾਂ ਅਤੇ ਸਾਧਾਂ ਦੀ ਸੇਵਾ ਵਿੱਚ ਇਹਨੂੰ ਜਿਵੇਂ ਚਾਹੇ ਲਗਾਵੇ। ਪਾਂਬੋ ਨੇ ਉੱਤਰ ਦਿੱਤਾ, ਰੱਬ ਤੇਰਾ ਇਸ ਦਾਨ ਲਈ ਭਲਾ ਕਰੇ। ਅਤੇ ਇਹ ਆਖ ਕੇ ਆਪਣੇ ਇੱਕ ਚੇਲੇ ਨੂੰ ਕਿਹਾ ਕਿ ਲਿਬੀਆ ਦੇ ਸਾਧਾਂ ਦੀ, ਜਿਨ੍ਹਾਂ ਨੂੰ ਬੜੀ ਲੋੜ ਹੈ, ਸੇਵਾ ਵਿੱਚ ਇਹ ਘੱਲ ਦਿੱਤੇ ਜਾਣ ਅਤੇ ਨਾਲ ਕਿਹਾ ਕਿ ਮਿਸਰ ਦੇ ਮੰਦਰਾਂ ਅਤੇ ਮੱਟਾਂ ਨੂੰ ਕੁਛ ਨਾ ਦਿੱਤਾ ਜਾਵੇ ਕਿਉਂਕਿ ਉਹਨਾਂ ਕੋਲ ਅੱਗੇ ਹੀ ਸਭ ਸਮਾਨ ਹਨ। ਅਤੇ ਇਸ ਸਾਰੇ ਵੇਲੇ ਮੈਂ ਖੜ੍ਹੀ ਉਡੀਕਦੀ ਸਾਂ ਕਿ ਫਕੀਰ ਰੱਬ ਦਾ ਮੈਨੂੰ ਦਾਤੀ ਨੂੰ ਵੀ ਕੁਛ ਅਸੀਸ ਦਿੰਦਾ ਹੈ ਜਾਂ ਕੋਈ ਪਿਆਰ ਦਾ ਵਾਕ ਹੀ ਕਹਿੰਦਾ ਹੈ। ਪਰ ਉਹ ਚੁੱਪ ਸੀ ਅਤੇ ਉਸ ਪਰਤ ਕੇ ਵੀ ਮੁੜ ਉਸ ਚਾਂਦੀ ਦੇ ਢੇਰ ਵੱਲ ਨਾ ਤੱਕਿਆ ਅਤੇ ਉਹ ਸਾਰੀ ਚਾਂਦੀ ਚੁੱਕੀ ਵੀ ਗਈ। ਉਹ ਆਪਣੇ ਧਿਆਨ ਵਿੱਚ ਚਟਾਈ ਬੁਣਨ ਵਿੱਚ ਲੱਗ ਰਿਹਾ। ਮੈਂ ਤੰਗ ਹੋ ਕੇ ਆਖਰ ਕਿਹਾ, ਇਹ ਪਿਤਾ, ਇਹ ਮਾਲਕ, ਕੀ ਮੈਂ ਇਹ ਆਪ ਨੂੰ ਦੱਸ ਸਕਦੀ ਹਾਂ ਕਿ ਜੋ ਭੇਟਾ ਮੈਂ ਲਿਆਈ ਸਾਂ ਉਹ 300 ਪਾਊਂਡ ਪੱਕੀ ਚਾਂਦੀ ਸੀ? ਮੈਂ ਬੇਸੂਟ ਯਾਨੀ ਅਨਸੂਟੇਬਲ, ਬੇਅਰਥ, ਹੰਕਾਰ ਭਰੇ ਲਫ਼ਜ਼ ਗਏ। ਉਸ ਰੱਬ ਦੇ ਬੰਦੇ ਮੇਰੇ ਵੱਲ ਪਰਤ ਕੇ ਵੀ ਨਾ ਤੱਕਿਆ ਅਤੇ ਸਿਰ ਨੀਵਾਂ ਕੀਤਾ, ਉਸੀ ਤਰ੍ਹਾਂ ਲੱਗਾ ਵਚਨ ਕਰਦਾ ਹੈ, ਮੇਰੀ ਪੁੱਤਰੀ, ਉਸਨੂੰ ਜਿਸਨੂੰ ਤੂੰ ਇਹ ਦਾਤ ਭੇਟਾ ਕੀਤੀ ਹੈ ਉਹਨੂੰ ਤੇਰੇ ਪਾਸੋਂ ਇਹ ਜਾਣਨ ਦੀ ਲੋੜ ਨਹੀਂ ਕਿ ਇਹ ਭੇਟਾ 300 ਪਾਊਂਡ ਪੱਕੀ ਚਾਂਦੀ ਹੈ। ਇਹ ਪਰਬਤ, ਦਰਿਆ ਉਹਦੀ ਤਕੜੀ ਦੇ ਤੁਲੇ ਪਏ ਹਨ, ਤੇਰੀ ਚਾਂਦੀ ਦਾ ਵਜ਼ਨ ਉਹਨੂੰ ਤੇਰੇ ਥੀ ਪਹਿਲਾਂ ਪਤਾ ਹੈ। ਜੇ ਇਹ ਚਾਂਦੀ ਤੂੰ ਮੈਨੂੰ ਦਿੱਤੀ ਆਉਂਦੀ ਤਾਂ ਤਦ ਮੇਰੇ ਪਾਸੋਂ ਕੁਛ ਕਹਿਣ ਵੀ ਬਣਦਾ, ਪਰ ਤੂੰ ਰੱਬ ਨੂੰ ਭੇਟਾ ਕੀਤੀ ਹੈ ਜਿਸ ਇੱਕ ਪਤੀਹੀਨ ਇਸਤਰੀ ਦੀ ਤੁਛ ਭੇਟਾ ਵੀ ਸਤਿਕਾਰ ਨਾਲ ਕਬੂਲ ਕੀਤੀ ਸੀ ਅਤੇ ਤੈਨੂੰ ਐਸੇ ਮਾਲਕ ਦੀ ਹਜ਼ੂਰੀ ਵਿੱਚ ਚੁੱਪ ਰਹਿਣਾ ਚਾਹੀਦਾ ਸੀ। ਇਹ ਰੱਬ ਦਾ ਬੰਦਾ ਜਲਦੀ ਉਸ ਥੀ ਬਾਹ ਚੜ੍ਹਾਈ ਕਰ ਗਿਆ। ਕੋਈ ਬਿਮਾਰੀ ਨਹੀਂ ਸੀ ਹੋਈ। ਆਪ ਉਹ ਚਟਾਈ ਖਜੂਰ ਦੇ ਪੱਤਿਆਂ ਦੀ ਬੁਣ ਰਹੇ ਸਨ ਅਤੇ ਆਖਰ ਘੜੀ ਮਿਲੇਨੀਆ ਨੂੰ ਬੁਲਵਾ ਭੇਜਿਆ ਅਤੇ ਉਹਨੂੰ ਕਿਹਾ, ਪੁੱਤਰੀ, ਮੇਰੇ ਪਾਸ ਸਿਵਾਏ ਇਸ ਟੋਕਰੀ ਦੇ ਤੈਨੂੰ ਦੇਣ ਲਈ ਹੋਰ ਕੋਈ ਚੀਜ਼ ਨਹੀਂ। ਇਹ ਤੂੰ ਲੈ ਲੈ ਅਤੇ ਮੈਨੂੰ ਯਾਦ ਕਰਿਆ ਕਰੀ। ਇਕੱਠੇ ਹੋਏ ਭਰਾਵਾਂ ਨੂੰ ਕਿਹਾ, ਇਸ ਬਿਆਬਾਨ ਵਿੱਚ ਮੈਂ ਇਹ ਥਾਂ ਬਣਾਈ ਹੈ। ਮੈਂ ਕੋਈ ਭੋਰਾ ਰੋਟੀ ਦਾ ਨਹੀਂ ਖਾਧਾ
ਜਿਹੜਾ ਮੈਂ ਬਿਨਾਂ ਮਜ਼ਦੂਰੀ ਕਰਕੇ ਖਾਧਾ ਹੋਵੇ,
ਨਾ ਮੈਂ ਕੋਈ ਲਫ਼ਜ਼ ਮੂੰਹੋਂ ਕਹੇ ਜਿਸ ਲਈ ਫਿਰ ਮੈਨੂੰ ਪਛਤਾਪ ਕਰਨਾ ਪਿਆ ਹੋਵੇ। ਪਰ ਮੈਨੂੰ ਹੁਣ ਅੰਤ ਸਮੇਂ ਮਾੜਾ ਮਾੜਾ ਪਤਾ ਲੱਗਾ ਹੈ ਕਿ ਹਾਲੇ ਮੈਂ ਰੂਹਾਨੀ ਜੀਵਨ ਦੀ ਪੂਣੀ ਵੀ ਨਹੀਂ ਛੋਈ ਸੀ। ਸਾਰੀ ਉਮਰ ਮਿਲੇਨੀਆ ਸੋਨਾ ਚਾਂਦੀ ਖੁੱਲ੍ਹੇ ਦਿਲ ਦਾਨ ਕਰਦੀ ਰਹੀ, ਪਰ ਉਹ ਪਾਂਬੋ ਦੀ ਬਖਸ਼ੀ ਟੋਕਰੀ ਅਤੇ ਮਾਕੇਰੀਅਸ ਦੀ ਦਿੱਤੀ ਪੋਸਤੀਨ ਥੀ ਕਦੀ ਨਹੀਂ ਸੀ ਵਿਛੜਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।